ਰਾਗ ਸੂਹੀ ਮਹੱਲਾ ਪੰਜਵਾਂ ਘਰ ਪੰਜਵਾਂ ਪੜਤਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲ ਨਾ
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਰਾਗ ਸੂਹੀ ਦੇ ਅੰਦਰ ਪੰਜਵੀਂ ਕਾਰ ਸੁਰਤਾਲ ਦੇ ਅੰਦਰ ਪੜਤਾਲ ਸਿਰਲੇਖ ਵਾਲੀ ਬਾਣੀ ਉਚਾਰਨ ਕਰ ਰਹੇ ਨੇ। ਪੜਤਾਲ ਜਿਸ ਦੇ ਵਿੱਚ ਪਾਠਵੀਂ ਤਾਲ ਪੈਣ ਉਹਨੂੰ ਪੜਤਾਲ ਕਹਿੰਦੇ ਨੇ। ਇਹ ਇੱਕ ਸੰਗੀਤ ਦੀ ਬੰਦਿਸ਼ ਹੈ ਪੜਤਾਲ, ਔਰ ਇਹਨੂੰ ਜਿਹੜੇ ਸਿਆਣੇ ਰਾਗੀ ਸਿੰਘ ਨੇ ਜਿਹੜੇ ਕੋਈ ਰਾਗਾਂ ਦੇ ਮਾਹਰ ਨੇ ਉਹੀ ਪੜਤਾਲਾਂ ਗਾ ਸਕਦੇ ਨੇ, ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਪੜਤਾਲ ਸੰਗੀਤ ਦੀ ਬੰਦਿਸ਼ ਦਾ ਨਾਮ ਹੈ, ਉਹਦੇ ਵਿੱਚ ਸ਼ਬਦ ਉਚਾਰਨ ਕੀਤੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਰੰਭ ਦੇ ਵਿੱਚ ਮੰਗਲਾਚਰਨ ਕਰਦੇ ਹਨ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਮਿਹਰ ਨਾਲ ਪ੍ਰਾਪਤ ਹੁੰਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰੀਤ ਦਾ ਇੱਕ ਮਹਾਨ ਕ੍ਰਿਸ਼ਮਾ ਪ੍ਰਗਟਾਉਂਦੇ ਹਨ। ਪ੍ਰੀਤ ਪ੍ਰੀਤ ਗੁਰੀਆ ਮੋਹਨ ਲਲਨਾ। ਠੀਕ ਹੈ, ਦੁਨੀਆਂ ਵਿੱਚ ਪ੍ਰੀਤ ਤਾਂ ਹੋਰ ਵੀ ਕਈ ਕਿਸਮਾਂ ਦੀ ਹੈ, ਪਰ ਹਜ਼ੂਰ ਕਹਿੰਦੇ ਨੇ ਪ੍ਰੀਤ ਪ੍ਰੀਤ ਗੁਰੀਆ, ਵੀ ਜਿੰਨੀ ਵੀ ਦੁਨੀਆਂ ਦੇ ਵਿੱਚ ਹਰ ਕਿਸਮ ਦੀ ਪ੍ਰੀਤੀ ਹੈ, ਮੁਹੱਬਤ ਹੈ, ਉਹਦੇ ਨਾਲੋਂ ਗੁਰੀਆ ਦਾ ਅਰਥ ਸਭ ਤੋਂ ਮਹਾਨ, ਸਭ ਤੋਂ ਸ੍ਰੇਸ਼ਟ, ਸਭ ਤੋਂ ਵੱਡੀ ਮੋਹਨ ਲਾਲਣਾ, ਉਸ ਪਿਆਰੇ ਮੋਹਨ, ਉਸ ਪਿਆਰੇ ਪ੍ਰੀਤਮ, ਉਸ ਵਾਹਿਗੁਰੂ ਦੀ ਪ੍ਰੀਤ ਹੀ ਸਭ ਤੋਂ ਮਹਾਨ ਪ੍ਰੀਤ ਹੈ।
ਜਪ ਮਨ ਗੋਬਿੰਦ ਏਕ ਹੈ, ਅਵਰ ਨਹੀਂ ਕੋ ਲੇਖੈ, ਸੰਤ ਲਾਗ ਮਨੈ ਛਾੜ ਦੁਬਦਾ ਕੀ ਕੁਰੀਆ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਲਗੀ ਤਰ ਦੇ ਬਚਨ ਆਉਂਦੇ ਨੇ, ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਾਪਾਇਓ। ਵਾਹਿਗੁਰੂ ਦੀ ਪ੍ਰੀਤੀ ਸਭ ਤੋਂ ਮਹਾਨ ਹੈ, ਸਭ ਤੋਂ ਸ੍ਰੇਸ਼ਟ ਹੈ, ਸਭ ਤੋਂ ਉੱਤਮ ਹੈ। ਬਿਨ ਗੋਬਿੰਦ ਅਵਰ ਸੰਗ ਨਿਹਾ, ਉਹ ਜਾਣੋ ਸਦਾ ਦੁਹੇਲਾ। ਪਰਮੇਸ਼ਰ ਤੋਂ ਬਿਨਾਂ ਜਿਹੜਾ ਹੋਰ ਕਿਸੇ ਨਾਲ ਪ੍ਰੇਮ ਕਰਨਾ ਉਹ ਦੁਖਦਾਈ ਹੁੰਦਾ ਹੈ, ਤੇ ਵਾਹਿਗੁਰੂ ਦੀ ਜਿਹੜੀ ਪ੍ਰੀਤੀ ਹੈ, ਪ੍ਰੀਤ ਪ੍ਰਭੂ ਸਦ ਕੇਲਾ, ਉਹ ਹਮੇਸ਼ਾ ਲਈ ਆਨੰਦ ਦੇਣ ਵਾਲੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜਪ ਮਨ ਗੋਬਿੰਦ ਇੱਕ ਹੈ, ਐ ਮਨ ਤੂੰ ਹਮੇਸ਼ਾ ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ, ਅਵਰ ਨਹੀਂ ਕੋ ਲਿਖਿਆ, ਹੋਰ ਕੋਈ ਵੀ ਕੀਤਾ ਕੰਮ ਕਿਸੇ ਲਿਖੇ ਵਿੱਚ ਨਹੀਂ ਪੈਣ ਵਾਲਾ। ਸੰਤ ਲਾਗ ਤੂੰ ਸੰਤਾਂ ਦੇ ਚਰਨੀ ਲੱਗ, ਮਨ ਹੈ ਛਾੜ ਦੁਬਦਾ ਕੀ ਕੁਰੀਆ, ਤੇ ਆਪਣੇ ਮਨ ਦੇ ਵਿੱਚੋਂ ਜਿਹੜੀ ਦੁਬਦਾ ਦੀ ਕੁਰੀਆ ਦਾ ਅਰਥ ਹੈ ਪੱਗ ਡੰਡੀ, ਜਿਹੜੀ ਦੁਬਦਾ ਦੀ ਕੁਰੀਆ ਦਾ ਅਰਥ ਹੈ ਪੱਗ ਡੰਡੀ ਹੈ, ਭਾਵ ਦੁਬਦਾ ਦੀ ਜਿਹੜੀ ਕੁਰੀਤੀ ਹੈ, ਖੋਟਾ ਰਸਤਾ ਹੈ, ਇਹਨੂੰ ਆਪਣੇ ਮਨ ਦੇ ਵਿੱਚੋਂ ਛੱਡ ਦੇ।
ਨਿਰਗੁਣ ਹਰੀਆ ਸਰਗੁਣ ਧਰੀਆ, ਅਨਕ ਕੋਠਰੀਆ ਪਿੰਨ 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 ਕਰੀਆ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਇਹ ਗੁਰੂ ਮਹਾਰਾਜ ਦੀ ਇਹ ਪੜਤਾਲ ਦੀ ਜਿਹੜੀ ਰਵਾਨਗੀ ਹੈ ਤੇ ਇਹਦੀ ਸ਼ੈਲੀ ਹੈ, ਇਹਦੀ ਜਿਹੜੀ ਵਨਗੀ ਹੈ ਉਹ ਵੀ ਬੜੀ ਵਿਲੱਖਣ ਹੈ। ਨਿਰਗੁਣ ਹਰੀਆ ਸਰਗੁਣ ਤਰੀਆ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੋ ਨਿਰਗੁਣ ਸਰੂਪ ਹਰੀਆ ਵਾਹਿਗੁਰੂ ਪਰਮੇਸ਼ਰ ਹੈ, ਸਰਗੁਣ ਧਰਿਆ ਉਸੇ ਨੇ ਜੀਵਾਂ ਦੇ ਭਲੇ ਲਈ ਸਰਗੁਣ ਸਰੂਪ ਧਾਰਨਾ ਕੀਤਾ, ਭਾਵ ਉਸ ਨਿਰਗੁਣ ਸਰੂਪ ਵਾਹਿਗੁਰੂ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਪਾਵਨ ਗੁਰੂ ਨਾਨਕ ਸਰੂਪ ਧਾਰਨ ਕੀਤਾ। ਅਨੰਕ ਕੋਠਰੀਆ ਤੇ ਫਿਰ ਅਨੇਕਾਂ ਹੀ ਸਰੀਰ ਰੂਪ ਕੋਠੀਆਂ ਵੀ ਬਣਾਈਆਂ ਨੇ, ਪੈਨ 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 ਪਹਿਨ ਕਰੀਆ, ਉਹ ਸਭ ਵੱਖੋ ਵੱਖਰੀਆਂ ਬਣਾਈਆਂ ਨੇ, ਕਿਉਂਕਿ ਚਾਰ ਵਾਰੀ ਪੈਨ 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 ਸ਼ਬਦ ਗੁਰੂ ਮਹਾਰਾਜ ਨੇ ਵਰਤੇ ਨੇ। ਇਹਦਾ ਮਤਲਬ ਇਹ ਹੈ ਵੀ ਚਾਰ ਖਾਣੀਆਂ ਨੇ, ਅੰਡਜ ਜੀਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ, ਇਹ ਚਾਰ ਖਾਣੀਆਂ ਦੇ ਜੀਵ ਨੇ, ਔਰ ਇਹ ਸਾਰੇ ਹੀ ਵੱਖੋ ਵੱਖਰੀ ਕਿਸਮ ਦੇ ਨੇ। ਇਹ ਸਭ ਅਲੱਗ ਅਲੱਗ ਕਿਸਮ ਦੀਆਂ ਕੋਠੀਆਂ ਵਾਹਿਗੁਰੂ ਪਰਮੇਸ਼ਰ ਨੇ ਬਣਾਈਆਂ ਹਨ।
ਵਿੱਚ ਮਨ ਕੋਟ ਵਰੀਆ ਨਿਜ ਮੰਦਰ ਪਿਰੀਆ, ਤਾਂ ਆਨੰਦ ਕਰਿਆ ਨਹਿ ਮਰਿਆ ਨਹਿ ਜਰਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਿੱਚ ਮਨ ਕੋਟ ਵਰਿਆ, ਵੀ ਜਿਹੜੀਆਂ ਸਰੀਰ ਰੂਪ ਕੋਠੀਆਂ ਨੇ ਉਹਨਾਂ ਦੇ ਵਿੱਚ ਇਹ ਮਨ ਕੋਟ ਵਰਿਆ ਦਾ ਅਰਥ ਵੀ ਇਹ ਕੋਤਵਾਲ ਬਣਿਆ ਹੋਇਆ, ਇਹ ਮਨ ਉਹਦੇ ਵਿੱਚ ਦਰੋਗਾ ਬਣ ਕੇ ਬੈਠਾ ਹੈ, ਭਾਵ ਸਭ ਤੇ ਹੁਕਮ ਚਲਾ ਰਿਹਾ ਹੈ। ਨਿਜ ਮੰਦਰ ਪਿਰੀਆ, ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸ ਸਰੀਰ ਦੇ ਅੰਦਰ ਹੀ ਉਸ ਪਤੀ ਪਰਮੇਸ਼ਰ ਦਾ ਆਪਣਾ ਘਰ ਵੀ ਹੈ। ਨਿਜ ਮੰਦਰ ਪਿਰੀਆ, ਉਹ ਪਿਰੀਆ ਪਤੀ ਪਰਮੇਸ਼ਰ ਆਪਣੇ ਘਰ ਦੇ ਵਿੱਚ ਸਾਡੇ ਅੰਦਰ ਹੀ ਵਸ ਰਿਹਾ ਹੈ, ਤਾਂ ਆਨੰਦ ਕਰੀਆ। ਉੱਥੇ ਉਹ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਲਈ ਆਨੰਦ ਮਾਣ ਰਿਹਾ ਹੈ। ਨਹਿ ਮਰੀਆ ਨਹਿ ਜਰੀਆ, ਨਾ ਉੱਥੇ ਕਦੇ ਮੌਤ ਆਉਂਦੀ ਹੈ ਤੇ ਨਾ ਹੀ ਕਦੇ ਉੱਥੇ ਬੁਢੇਪਾ ਆਉਂਦਾ ਹੈ। ਐਸੀ ਥਾਂ ਉੱਤੇ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ।
ਕੀਰਤਨ ਜੁਰੀਆ ਬੋਬਿਦ ਫਿਰੀਆ, ਪਰ ਕੋ ਹਿਰੀਆ ਬਿਖਨਾ ਕਿਰਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕੀਰਤਨ ਜੁਰੀਆ, ਕੀਰਤਨ ਦਾ ਅਰਥ ਹੈ ਬਈ ਕੀਤੇ ਕਰਮਾਂ ਦੇ ਨਾਲ ਇਹ ਸਾਰੇ ਜੀਵ ਜੁਰੀਆ ਦਾ ਅਰਥ ਜੁੜੇ ਹੋਏ ਨੇ। ਕੀਰਤਨ ਜੁਰੀਆ ਵੀ ਆਪਣੇ ਕੀਤੇ ਕਰਮ ਲੇਖਾਂ ਦੇ ਨਾਲ ਸਾਰੇ ਜੁੜੇ ਹੋਏ ਨੇ। ਬਹੁਵਿਧ ਫਿਰੀਆ ਤੇ ਉਸ ਕਰਮਾਂ ਦੇ ਚੱਕਰ ਵਿੱਚ ਪੈ ਕੇ ਬਹੁਤ ਤਰ੍ਹਾਂ ਦੇ ਨਾਲ ਜੁਨਾਂ ਦੇ ਵਿੱਚ ਭਟਕਦੇ ਫਿਰਦੇ ਨੇ। ਪਰ ਕੋ ਹਿਰੀਆ, ਤੇ ਕਈ ਐਸੇ ਵੀ ਨੇ ਜਿਹੜੇ ਪਰਾਏ ਧਨ ਨੂੰ ਪਰਾਏ ਰੂਪ ਨੂੰ ਵੀ ਚੁਰਾ ਰਹੇ ਹਨ, ਭਾਵ ਖੋਟੇ ਕੰਮਾਂ ਦੇ ਵਿੱਚ ਲੱਗੇ ਹੋਏ ਨੇ, ਪਰਾਏ ਹੱਕ ਨੂੰ ਖੋਣ ਖਾਣ ਵਾਸਤੇ ਲੱਗੇ ਹੋਏ ਨੇ। ਬਿਖਨਾ ਕਿਰਿਆ, ਕਿਉਂਕਿ ਉਹਨਾਂ ਨੂੰ ਬਿਖਨਾ ਦਾ ਅਰਥ ਹੈ ਮਾਇਆ ਦੀ ਜ਼ਹਿਰ ਨੇ, ਅਥਵਾ ਇਸ ਮਾਇਆ ਰੂਪ ਬਿਖਨਾ ਦਾ ਅਰਥ ਹੈ ਸਪਨੀ ਨੇ, ਕਿਰਿਆ ਦਾ ਅਰਥ ਉਹਨਾਂ ਨੂੰ ਘੇਰਿਆ ਹੋਇਆ ਹੈ, ਭਾਵ ਮਾਇਆ ਰੂਪੀ ਸਪਨੀ ਨੇ ਉਹਨਾਂ ਨੂੰ ਆਪਣੇ ਉਹ ਵਲੀਵੇਂ ਦੇ ਵਿੱਚ ਲਿਆ ਹੋਇਆ ਹੈ।
ਅਬ ਸਾਧੂ ਸੰਗ ਪਰਿਆ, ਹਰ ਦੁਆਰੇ ਖਰੀਆ ਦਰਸ਼ਨ ਕਰਿਆ, ਨਾਨਕ ਗੁਰ ਮਿਰੀਆ ਬੌਰ ਨਾ ਫਿਰਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਬ ਸਾਧੂ ਸੰਗ ਪਰਿਆ, ਹੁਣ ਅਸੀਂ ਸਾਧ ਸੰਗਤ ਵਿੱਚ ਆ ਕੇ ਗੁਰੂ ਦੀ ਸ਼ਰਨ ਵਿੱਚ ਪੈ ਗਏ ਹਾਂ। ਹਰ ਦੁਆਰੇ ਖਰੀਆ, ਉਸ ਵਾਹਿਗੁਰੂ ਪਰਮੇਸ਼ਰ ਤੇ ਹੁਣ ਦਰ ਤੇ ਆ ਕੇ ਖੜੇ ਹੋ ਗਏ ਹਾਂ। ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ, ਜਿਹ ਦਰ ਆਵਤ ਜਾਤੇ ਉਹ ਹਟਕੈ ਨਾਹੀ ਕੋਈ, ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ। ਅਸੀਂ ਹੁਣ ਉਸ ਵਾਹਿਗੁਰੂ ਦੇ ਦਰ ਦੇ ਉੱਪਰ ਆ ਕੇ ਖੜੇ ਹੋ ਗਏ ਹਾਂ, ਦਰਸ਼ਨ ਕਰੀਆ, ਤੇ ਅਸੀਂ ਹੁਣ ਉਸ ਪਰਮਾਤਮਾ ਦੇ ਦਰਸ਼ਨ ਵੀ ਕਰ ਲਏ ਨੇ, ਤੇ ਦਰਸ਼ਨ ਕਿਵੇਂ ਹੋਏ ਨੇ? ਨਾਨਕ ਗੁਰ ਮਿਰੀਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਾਨੂੰ ਪੂਰਾ ਗੁਰੂ ਮਿਰੀਆ ਦਾ ਅਰਥ ਮਿਲਿਆ, ਸਾਨੂੰ ਪੂਰਾ ਗੁਰੂ ਮਿਲਿਆ ਹੈ, ਬਹੁਰ ਨਾ ਫਿਰੀਆ। ਹੁਣ ਅਸੀਂ ਦੁਬਾਰਾ ਮੁੜ ਕੇ ਜੂਨਾਂ ਦੇ ਵਿੱਚ ਨਹੀਂ ਚੱਕਰ ਲਾਵਾਂਗੇ। ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਜਾਂਦਾ ਹੈ, ਸਤਿਗੁਰ ਕੈ ਜਨਮੇ ਗਵਨ ਮਿਟਾਇਆ, ਉਹਨਾਂ ਦਾ 84 ਦਾ ਚੱਕਰ ਮਿਟ ਜਾਂਦਾ ਹੈ।
ਸੂਹੀ ਮਹੱਲਾ ਪੰਜਵਾਂ, ਰਾਸ ਮੰਡਲ ਕੀਨੋ ਆਖਾਰਾ, ਸਗਲੋ ਸਾਜ ਕਿਉਂ ਰੱਖਿਓ ਪਾ ਸਾਰਾ ਰਹਾਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਰਾਸ ਧਾਰੀਏ ਆਏ ਨੇ, ਔਰ ਉਹਨਾਂ ਨੇ ਸਤਿਗੁਰੂ ਦੇ ਪਾਸ ਆ ਕੇ ਬੇਨਤੀ ਕੀਤੀ, ਮਹਾਰਾਜ ਜੇ ਹੁਕਮ ਹੋਵੇ ਅਸੀਂ ਰਾਸ ਪਾ ਕੇ ਦਿਖਾਈਏ। ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਇਹ ਗੱਲ ਆਖੀ ਬਈ ਅਸਲੀ ਤੇ ਆ ਸੰਸਾਰ ਹੀ ਰਾਸ ਮੰਡਲ ਹੈ, ਇਹ ਰਾਸ ਪੈ ਰਹੀ ਹੈ। ਰਾਸ ਮੰਡਲ ਕੀਨੋ ਆਖਾਰਾ, ਉਸ ਵਾਹਿਗੁਰੂ ਪਰਮੇਸ਼ਰ ਨੇ ਇਹ ਜੋ ਸੰਸਾਰ ਹੈ ਇਹ ਉਸ ਰਾਸ ਮੰਡਲ ਕਿਨੂੰ ਆਖਾਰਾ, ਉਸ ਰਾਸ ਮੰਡਲ ਦਾ ਇੱਕ ਮਾਨੋ ਅਖਾੜਾ ਇੱਕ ਰੰਗ ਮੰਚ ਬਣਾਇਆ ਹੋਇਆ ਹੈ, ਭਾਵ ਜਿਵੇਂ ਉਹ ਰਾਸ ਪਾਉਣ ਵਾਲੇ ਲੋਕ ਉਹ ਇੱਕ ਬਹੁਤ ਵੱਡਾ ਖੁੱਲ੍ਹਾ ਇੱਕ ਅਖਾੜਾ ਲਾਉਂਦੇ ਨੇ, ਚਾਰ ਛਪੇਰੇ ਲੋਕ ਖੜੇ ਵੇਖਦੇ ਨੇ ਤੇ ਉਹ ਵਿੱਚ ਆਪਣੀ ਰਾਸ ਲੀਲਾ ਪਾ ਕੇ ਲੋਕਾਂ ਨੂੰ ਪ੍ਰਸੰਨ ਕਰਦੇ ਹਨ। ਹਜ਼ੂਰ ਕਹਿੰਦੇ ਨੇ ਰਾਸ ਮੰਡਲ ਕੀਨੂੰ ਆਖਾਰਾ, ਉਸ ਵਾਹਿਗੁਰੂ ਪਰਮੇਸ਼ਰ ਨੇ ਸਾਰਾ ਸੰਸਾਰ ਹੀ ਇਹ ਰਾਸ ਮੰਡਲ ਦਾ ਅਖਾੜਾ ਬਣਾਇਆ ਹੈ, ਸਗਲੋ ਸਾਜ ਰੱਖਿਓ ਪਾ ਸਾਰਾ। ਫਿਰ ਵਾਹਿਗੁਰੂ ਪਰਮੇਸ਼ਰ ਨੇ ਵੀ ਇਸ ਸੰਸਾਰ ਦੇ ਵਿੱਚ, ਸੰਸਾਰ ਦੇ ਪਸਾਰੇ ਦੇ ਵਿੱਚ ਹਰ ਕਿਸਮ ਦਾ ਸਾਜੋ ਸਾਮਾਨ ਬਣਾ ਕੇ ਰੱਖਿਆ ਹੋਇਆ ਹੈ।
ਸ਼ੋਭਿਤ ਰੂਪ ਰੰਗ ਅਪਾਰਾ ਪੇਖੈ ਖੁਸ਼ੀ ਭੋਗ ਨਹੀਂ ਹਾਰਾ।
ਰਹਾਉ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਹੁਬਿਦ ਰੂਪ ਰੰਗ ਅਪਾਰਾ ਪੇਖੈ ਖੁਸ਼ੀ ਭੋਗਣ ਹੀ ਹਾਰਾ। ਇਹ ਮੁੱਖ ਪਾਠ ਮਹਾਂਪੁਰਖ ਕਰਾਉਂਦੇ ਹਨ ਟਕਸਾਲ ਦੇ ਵਿੱਚ। ਜਦੋਂ ਦੇ ਪਾਤਸ਼ਾਹ ਸਰੂਪ ਆਏ ਨੇ, ਉਹਨਾਂ ਨੇ ਆਪਣੀ ਮਰਜ਼ੀ ਨਾਲ ਤੇ ਆਪਣੇ ਇੱਛਾ ਅਨੁਸਾਰ ਉਹ ਪਾਤਸ਼ਾਹ ਕੀਤੇ ਨੇ। ਬਹੁਬਿਦ ਰੂਪ ਰੰਗ ਅਪਾਰਾ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਦੇ ਵਿੱਚ ਬਹੁਤ ਤਰ੍ਹਾਂ ਦੇ ਰੂਪ ਤੇ ਅਨੇਕਾਂ ਕਿਸਮ ਦੇ ਰੰਗ ਪੈਦਾ ਕੀਤੇ ਹਨ। ਪੇਖੈ ਖੁਸ਼ੀ ਭੋਗਣ ਹੀ ਹਾਰਾ, ਵੀ ਜਿਹੜਾ ਇਸ ਸਾਰੇ ਸੰਸਾਰ ਦੇ ਦ੍ਰਿਸ਼ ਨੂੰ ਵੇਖ ਕੇ ਤੇ ਉਹ ਆਨੰਦ ਮਾਨਣ ਵਾਲਾ ਹੈ ਵਾਹਿਗੁਰੂ ਪਰਮੇਸ਼ਰ, ਉਹ ਵੇਖ ਵੇਖ ਕੇ ਖੁਸ਼ੀ ਉਹ ਖੁਸ਼ੀ ਮਹਿਸੂਸ ਕਰ ਰਿਹਾ ਹੈ। ਪੇਖੈ ਖੁਸ਼ੀ ਭੋਗਣ ਹੀ ਹਾਰਾ, ਕਿਉਂਕਿ ਜਿਹੜਾ ਉਸ ਰਾਸ ਨੂੰ ਵੇਖਣ ਵਾਲਾ ਹੈ ਤੇ ਉਹ ਵੇਖ ਕੇ ਜਿਹੜਾ ਉੱਥੇ ਆਨੰਦ ਮਾਨਣ ਵਾਲਾ ਹੈ, ਉਹੀ ਵੇਖ ਵੇਖ ਕੇ ਖੁਸ਼ੀ ਪ੍ਰਾਪਤ ਕਰ ਸਕਦਾ। ਜਿਹਨੇ ਉਸਨੂੰ ਵੇਖਿਆ ਹੀ ਨਹੀਂ, ਉਹਨੇ ਖੁਸ਼ ਵੀ ਕੀ ਹੋਣਾ। ਇਸੇ ਲਈ ਵਾਹਿਗੁਰੂ ਪਰਮੇਸ਼ਰ, ਜਿਵੇਂ ਜਿਹੜੇ ਉਹ ਰਾਸ ਪਾਉਂਦੇ ਨੇ ਨਾ, ਉਹ ਕ੍ਰਿਸ਼ਨ ਜੀ ਦੇ ਜ਼ਿਆਦਾ ਉਪਾਸ਼ਕ ਹੁੰਦੇ ਨੇ, ਤੇ ਉਸ ਰਾਸ ਮੰਡਲ ਦੇ ਵਿੱਚ ਉਹ ਕ੍ਰਿਸ਼ਨ ਜੀ ਦਾ ਵੀ ਇੱਕ ਸਵਾਂਗ ਬਣਾਇਆ ਜਾਂਦਾ, ਬਾਕੀ ਗੋਪੀਆਂ ਗਵਾਲਿਆਂ ਦੇ ਸਵਾਂਗ ਬਣਾਏ ਜਾਂਦੇ ਨੇ। ਤੇ ਸਤਿਗੁਰੂ ਕਹਿੰਦੇ ਨੇ ਅਸਲੀ ਵਾਹਿਗੁਰੂ ਪਰਮੇਸ਼ਰ ਆਪ ਕ੍ਰਿਸ਼ਨ ਭਗਵਾਨ ਦੀ ਥਾਂ ਤੇ ਉਹ ਆਪ ਸਾਰੇ ਸੰਸਾਰ ਦੇ ਵਿੱਚ ਵਿਚਰ ਰਿਹਾ ਹੈ। ਇਹ ਸੰਸਾਰ ਦੇ ਰਾਸ ਮੰਡਲ ਦਾ ਉਹ ਸਾਰਾ ਨਜ਼ਾਰਾ ਮਾਣ ਰਿਹਾ ਹੈ ਤੇ ਵੇਖ ਵੇਖ ਕੇ ਉਹ ਖੁਸ਼ੀ ਵੀ ਮਹਿਸੂਸ ਕਰਦਾ ਹੈ। ਤੇ ਜਿਹੜਾ ਦੂਜਾ ਪਾਠ ਹੈ, ਜਿਵੇਂ ਹੁਣ ਇਸ ਬੀੜ ਦੇ ਵਿੱਚ ਛਪਿਆ ਹੈ, ਪੇਕੈ ਖੁਸ਼ੀ ਭੋਗ ਨਹੀਂ ਹਾਰਾ, ਤੇ ਉਸ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਵਿੱਚ ਬਹੁਤ ਤਰ੍ਹਾਂ ਦੇ ਰੂਪ ਰੰਗ ਪੈਦਾ ਕੀਤੇ ਨੇ ਤੇ ਜਿਨ੍ਹਾਂ ਦੀ ਕੋਈ ਗਿਣਤੀ ਕੋਈ ਸ਼ੁਮਾਰ ਨਹੀਂ ਕਰ ਸਕਦਾ। ਪੇਕੈ ਖੁਸ਼ੀ, ਵਾਹਿਗੁਰੂ ਵੇਖ ਵੇਖ ਕੇ ਖੁਸ਼ ਹੋ ਰਿਹਾ ਹੈ ਤੇ ਭੋਗ ਨਹੀਂ ਹਾਰਾ, ਬਈ ਉਹ ਸੰਸਾਰ ਦੇ ਭੋਗ ਭੋਗਦਿਆਂ ਨੂੰ ਵੇਖ ਕੇ ਕਦੇ ਹਾਰਦਾ ਨਹੀਂ। ਭਾਵ ਵਾਹਿਗੁਰੂ ਪਰਮੇਸ਼ਰ ਐਸਾ ਅਣਥੱਕ ਹੈ ਔਰ ਉਹ ਸਾਰੇ ਸੰਸਾਰ ਦੀ ਰਾਸ ਪਾ ਰਿਹਾ ਹੈ, ਖੇਡ ਰਿਹਾ ਹੈ, ਵੇਖ ਵੇਖ ਕੇ ਖੁਸ਼ ਵੀ ਹੋ ਰਿਹਾ ਹੈ, ਪਰ ਉਹ ਇਸ ਰਾਸ ਨੂੰ ਭੋਗਦਾ ਹੋਇਆ ਕਦੇ ਹਾਰਦਾ ਨਹੀਂ, ਹੰਭਦਾ ਨਹੀਂ ਹੈ।
ਸਭ ਰਸ ਲੈਤ ਬਸਤ ਨਿਰਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਵਾਹਿਗੁਰੂ ਪਰਮੇਸ਼ਰ ਸਾਰੇ ਰਸ ਵੀ ਲੈ ਰਿਹਾ ਹੈ, ਸਾਰੇ ਰਸ ਵੀ ਮੰਨ ਰਿਹਾ ਹੈ, ਤੇ ਬਸਤ ਨਿਰਾਰਾ ਫਿਰ ਸਾਰਿਆਂ ਤੋਂ, ਨਿਰਾਰਾ ਦਾ ਅਰਥ ਨਿਰਲੇਪ ਹੋ ਕੇ ਵਸਦਾ ਹੈ, ਕਿਉਂਕਿ ਕ੍ਰਿਸ਼ਨ ਜੀ ਬਾਰੇ ਵੀ ਇਹ ਆਮ ਗੱਲ ਪ੍ਰਚਲਿਤ ਹੈ। ਉਹਨਾਂ ਨੂੰ ਜਿਹੜੇ ਇਤਿਹਾਸਕਾਰਾਂ ਨੇ ਲੀਲਾ ਅਵਤਾਰ ਮੰਨਿਆ, ਤੇ ਰਾਮ ਚੰਦਰ ਜੀ ਨੂੰ ਮਰਯਾਦਾ ਪੁਰਸ਼ੋਤਮ ਲਿਖਿਆ ਹੈ ਤੇ ਕ੍ਰਿਸ਼ਨ ਜੀ ਨੂੰ ਲੀਲਾ ਅਵਤਾਰ ਮੰਨਿਆ। ਦੱਸਦੇ ਨੇ ਕ੍ਰਿਸ਼ਨ ਜੀ ਭਾਵੇਂ ਗੋਪੀਆਂ ਗਵਾਲਿਆਂ ਦੇ ਨਾਲ ਰਸਾਂ ਵੀ ਪਾਉਂਦੇ ਰਹੇ, ਪਰ ਉਹਨਾਂ ਦੇ ਵਿੱਚ ਇੱਕ ਇਹ ਵਾਅਦਾ ਸੀ, ਉਹ ਮੋਹ ਮਾਇਆ ਤੋਂ ਨਿਰਲੇਪ ਰਹੇ। ਜਦੋਂ ਕ੍ਰਿਸ਼ਨ ਜੀ ਇੱਕ ਵਾਰੀ ਮਥੁਰਾ ਛੱਡ ਕੇ, ਬਿੰਦਰਾਬਨ ਛੱਡ ਕੇ ਦੁਆਰਕਾ ਚਲੇ ਗਏ, ਫਿਰ ਬਾਅਦ ਵਿੱਚ ਮੁੜ ਕੇ ਪਿੱਛੇ ਵੱਲ ਨਹੀਂ ਚੱਕੇ। ਗੋਪੀਆਂ ਨੇ ਬਹੁਤ ਸਾਰੇ ਉਹਨਾਂ ਨੂੰ ਸੰਦੇਸ਼ ਵੀ ਘੱਲੇ, ਪਰ ਉਸ ਵੇਲੇ ਕੋਈ ਗੱਲ ਨਹੀਂ ਹੋਈ। ਦਸਮ ਗ੍ਰੰਥ ਵਿੱਚ ਜ਼ਿਕਰ ਆਇਆ ਹੈ, ਇੱਕ ਵਾਰੀ ਉਧਵ ਨੂੰ ਕ੍ਰਿਸ਼ਨ ਜੀ ਨੇ ਗੋਪੀਆਂ ਨੂੰ ਸਮਝਾਉਣ ਲਈ ਭੇਜਿਆ, ਵੀ ਤੂੰ ਜਾ ਕੇ ਉਹਨਾਂ ਨੂੰ ਸਮਝਾ ਵੀ ਉਹ ਹੁਣ ਐਵੇਂ ਬਹੁਤਾ ਮੋਹ ਨਾ ਕਰਨ, ਜਿੰਨਾ ਸਮਾਂ ਸੀ ਮੈਂ ਉਹਨਾਂ ਦੇ ਨਾਲ ਕੱਟਿਆ ਹੈ, ਹੁਣ ਉਹ ਵੀ ਮੇਰਾ ਮੋਹ ਛੱਡਣ ਤੇ ਫੇਰ ਹੀ ਉਹਨਾਂ ਦੇ ਮਨ ਨੂੰ ਸ਼ਾਂਤੀ ਮਿਲ ਸਕਦੀ ਹੈ। ਦੱਸਦੇ ਨੇ ਜਦੋਂ ਉਧਵ ਉੱਥੇ ਗੋਪੀਆਂ ਨੂੰ ਸਮਝਾਉਣ ਵਾਸਤੇ ਗਿਆ ਤੇ ਉਹਨਾਂ ਨੇ ਜਿਉਂ ਪ੍ਰੇਮ ਦੇ ਵਿੱਚ ਕੀਰਨੇ ਪਾਉਣੇ ਸ਼ੁਰੂ ਕੀਤੇ, ਤੇ ਉਸ ਵੇਲੇ ਕਿਸੇ ਕਵੀ ਨੇ ਲਿਖਿਆ ਹੈ, ਉਧਵ ਸੁਧਵ ਹੋਏ ਗਏ ਸੁਣ ਸਖੀਆਂ ਕੇ ਬੋਲ, ਹੁਣ ਪ੍ਰੇਮ ਬਜਾਈ ਹੁਣ ਗਿਆਨ ਬਜਾਈ ਡੁਗਡੁਗੀ ਹੁਣ ਪ੍ਰੇਮ ਬਜਾਏ ਉਹ ਢੋਲ। ਵੀ ਜਦੋਂ ਉਧਵ ਕਹਿੰਦੇ ਗੋਪੀਆਂ ਨੂੰ ਸਮਝਾਉਣ ਗਿਆ, ਉਹਨਾਂ ਨੇ ਇਹੋ ਜਿਹੇ ਕੀਰਨੇ ਪਾਏ, ਇਹਨੇ ਤੇ ਗਿਆਨ ਦੀ ਡੁਗਡੁਗੀ ਵਜਾਈ ਪਰ ਉਹਨਾਂ ਨੇ ਪ੍ਰੇਮ ਦਾ ਢੋਲ ਵਜਾ ਦਿੱਤਾ, ਇਹਦੀ ਡੁਗਡੁਗੀ ਕੋਈ ਗਿਆਨ ਦੀ ਗੱਲ ਕਿਸੇ ਨੇ ਸੁਣੀ ਹੀ ਨਹੀਂ। ਤੇ ਨਾਲ ਹੀ ਉਧਵ ਵੀ ਕਹਿੰਦੇ ਨਾਲ ਹੀ ਉਹਨਾਂ ਦੇ ਰੋਣ ਲੱਗ ਪਿਆ, ਵੈਰਾਗ ਕਰਨ ਲੱਗ ਪਿਆ ਸੀ, ਪਰ ਕ੍ਰਿਸ਼ਨ ਜੀ ਨੇ ਕੋਈ ਉਹਨਾਂ ਦੇ ਨਾਲ ਮੋਹ ਨਹੀਂ ਸੀ ਕੀਤਾ। ਇਸੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਉਹ ਇੱਕ ਦ੍ਰਿਸ਼ਟਾਂਤ ਦਿੰਦੇ ਨੇ, ਵਾਹਿਗੁਰੂ ਪਰਮੇਸ਼ਰ ਉਹ ਸਾਰੇ ਪਸਾਰੇ ਦੇ ਆਨੰਦ ਨੂੰ ਵੀ ਰਸ ਨੂੰ ਵੀ ਲੈ ਰਿਹਾ ਹੈ ਤੇ ਫਿਰ ਉਹ ਸਾਰਿਆਂ ਤੋਂ ਨਰਾਰਾ ਨਿਰਾਲਾ ਹੋ ਕੇ ਨਿਰਲੇਪ ਹੋ ਕੇ ਅਸੰਗ ਹੋ ਕੇ ਵਰਤ ਰਿਹਾ ਹੈ।
ਵਰਨ ਚਹਿਨ ਨਾਹੀ ਮੁਖ ਨਾ ਮਾਸਾਰਾ ਕਹਿਣ ਨਾ ਜਾਈ ਖੇਲ ਤੁਹਾਰਾ ਨਾਨਕ ਰੇਣ ਸੰਤ ਚਰਨਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ, ਵਰਨ ਚਹਿਨ ਨਾਹੀ ਮੁਖ ਨਾ ਮਸਾਰਾ, ਨਾ ਹੀ ਕੀ ਤੁਹਾਡਾ ਰੰਗ ਹੈ, ਨਾ ਹੀ ਕੀ ਤੁਹਾਡਾ ਚੇਨ ਚੱਕਰ ਹੈ, ਨਾ ਹੀ ਕੋਈ ਤੁਹਾਡਾ ਮੁਖ ਹੈ ਤੇ ਨਾ ਹੀ ਮਾਂ ਸਾਰਾ ਦਾ ਅਰਥ ਤੁਹਾਡੇ ਮੁਖ ਤੇ ਦਾੜਾ ਹੀ ਹੈ। ਕ੍ਰਿਸ਼ਨ ਜੀ ਦੇ ਮੁਖ ਤੇ ਵੀ ਦਾੜਾ ਨਹੀਂ ਸੀ ਆਇਆ ਤੇ ਪਰ ਇੱਥੇ ਗੁਰੂ ਮਹਾਰਾਜ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਰੰਗ ਰੂਪ ਤੋਂ ਵੀ ਵੱਖਰਾ ਦੱਸਿਆ ਕਿਉਂਕਿ ਨਿਰਗੁਣ ਸਰੂਪ ਦੀ ਸਤਿਗੁਰੂ ਮਹਾਰਾਜ ਨੇ ਵਿਆਖਿਆ ਕੀਤੀ ਹੈ, ਵਰਨ ਚੇਨ ਨਾਹੀ ਮੁਖ ਨਾ ਮਸਾਰਾ, ਕਿਉਂਕਿ ਜਿਹੜਾ ਵਾਹਿਗੁਰੂ ਦਾ ਨਿਰਗੁਣ ਸਰੂਪ ਹੈ ਉਸਦਾ ਕੋਈ ਰੰਗ ਰੂਪ ਚੇਨ ਚੱਕਰ ਨਹੀਂ ਹੈ ਤੇ ਨਾ ਹੀ ਮੁਖ ਤੇ ਨਾ ਹੀ ਉਸਦਾ ਦਾੜਾ ਹੈ। ਕਹਿਣ ਨਾ ਜਾਈ ਖੇਲ ਤੁਹਾਰਾ, ਹੈ ਵਾਹਿਗੁਰੂ ਜੀ ਤੁਹਾਡਾ ਅਸਚਾਰਜ ਖੇਲ ਹੈ ਤਮਾਸ਼ਾ ਸੰਸਾਰ ਦਾ, ਇਹਦੇ ਬਾਰੇ ਕੁਛ ਨਹੀਂ ਆਖਿਆ ਜਾ ਸਕਦਾ। ਨਾਨਕ ਰੇਣ ਸੰਤ ਚਰਨਾਰਾ, ਹੇ ਵਾਹਿਗੁਰੂ ਜੀ ਮੈਂ ਆਪ ਜੀ ਦੇ ਸੰਤਾਂ ਦੇ ਚਰਨਾਂ ਦੀ ਧੂੜ ਹਾਂ।
ਸੁਹੀ ਮਹੱਲਾ ਪੰਜਵਾਂ, ਤੋ ਮੈਂ ਆਇਆ ਸਰਨੀ ਆਇਆ ਭਰੋਸੇ ਆਇਆ ਕਿਰਪਾ ਆਇਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਫਿਰ ਅਰਦਾਸ ਬੇਨਤੀ ਕਰਦੇ ਹਨ। ਕੀ ਆਖਦੇ ਨੇ? ਤਉ ਮੈਂ ਆਇਆ, ਹੇ ਵਾਹਿਗੁਰੂ ਤਉ ਦਾ ਅਰਥ ਹੈ ਮੈਂ ਤੇਰੇ ਪਾਸ, ਮੈਂ ਤੇਰੇ ਪਾਸ ਆਇਆ ਹਾਂ। ਸ਼ਰਨੀ ਆਇਆ, ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ। ਤੇ ਭਰੋਸਾ ਆਇਆ, ਬੜੇ ਸਿਦਕ ਭਰੋਸੇ ਦੇ ਨਾਲ ਆਇਆ ਹਾਂ। ਤੇ ਕਿਰਪਾ ਆਇਆ, ਤੇ ਮੈਂ ਗੁਰੂ ਦੀ ਕਿਰਪਾ ਦੇ ਨਾਲ ਤੇਰੇ ਕੋਲ ਆਇਆ ਹਾਂ, ਗੁਰੂ ਦੀ ਮਿਹਰ ਨਾਲ ਮੈਂ ਤੇਰੇ ਦਰ ਤੇ ਆਇਆ ਹਾਂ।
ਜੋ ਭਾਵੈ ਤਿਉ ਰਾਖੋ ਸਵਾਮੀ, ਮਾਰਗ ਗੁਰੈ ਪਠਾਇਆ ਰਹਾਉ।
ਹੇ ਵਾਹਿਗੁਰੂ ਜੀ ਮੈਨੂੰ ਗੁਰੂ ਨੇ ਤੁਹਾਡੇ ਮਾਰਗ ਤੇ ਤੁਹਾਡੇ ਰਸਤੇ ਤੇ ਭੇਜੀ ਹੈ, ਮੈਨੂੰ ਗੁਰੂ ਮਹਾਰਾਜ ਨੇ ਤੁਹਾਡੀ ਪ੍ਰਾਪਤੀ ਦਾ ਰਸਤਾ ਦੱਸ ਕੇ ਭੇਜਿਆ ਵੀ ਆਹ ਰਸਤਾ ਹੈ ਪਾਓ ਭਗਤੀ ਦਾ, ਇਸ ਰਸਤੇ ਤੇ ਚੱਲ ਤੈਨੂੰ ਪਰਮੇਸ਼ਰ ਮਿਲੇਗਾ। ਜਿਉ ਭਾਵੈ ਤੂੰ ਰਾਖੋ ਸਵਾਮੀ, ਹੇ ਵਾਹਿਗੁਰੂ ਜੀ ਹੁਣ ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ ਹਾਂ, ਹੁਣ ਜਿਵੇਂ ਵੀ ਆਪ ਜੀ ਨੂੰ ਪਾਉਂਦਾ ਹੈ ਕਿਰਪਾ ਕਰਕੇ ਉਸੇ ਤਰ੍ਹਾਂ ਮੈਨੂੰ ਰੱਖ ਲਓ।
ਮਹਾ ਦੁੱਤਰ ਮਾਇਆ ਜੈਸੇ ਪਵਨ ਚੁਲਾਇਆ।
ਰਹਾਓ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਨੇ, ਹੇ ਵਾਹਿਗੁਰੂ ਜੀ ਮਹਾ ਦੁੱਤਰ ਮਾਇਆ, ਆਪ ਜੀ ਦੀ ਮਾਇਆ ਇਹ ਬੜੀ ਦੁਸ਼ਤਰ ਹੈ। ਮਮੀ ਮਾਇਆ ਦੁਰਤਿਆ, ਮਾਇਆ ਕੈਸੀ ਨਦੀ ਜਿਸ ਨੂੰ ਤਰਨਾ ਬਹੁਤ ਹੀ ਕਠਿਨ ਹੈ। ਤੁਸੀਂ ਸ਼੍ਰੀ ਹੇਮਕੁੰਡ ਸਾਹਿਬ ਗਏ ਹੋਵੋਗੇ, ਹੋਰ ਵੀ ਕਈ ਪਹਾੜੀ ਇਲਾਕਿਆਂ ਦੇ ਵਿੱਚ, ਇੱਧਰ ਕੁੱਲੂ ਮਨਾਲੀ ਵੱਲ ਵੀ ਚਲੇ ਜਾਓ, ਉੱਥੇ ਜਿਹੜੀਆਂ ਨਦੀਆਂ ਨੇ ਪਹਾੜੀ ਨਦੀਆਂ, ਜਦੋਂ ਮੀਂਹ ਪੈਂਦਾ ਬਹੁਤ ਤੇਜ਼ ਚੱਲਦੀਆਂ ਨੇ, ਉਹਨਾਂ ਦਾ ਪਾਣੀ ਇੰਨਾ ਤੇਜ਼ ਚੱਲਦਾ ਹੈ ਵੀ ਉੱਥੇ ਆਦਮੀ 2 ਮਿੰਟ ਵੀ ਵਿੱਚ ਖੜਾ ਨਹੀਂ ਹੋ ਸਕਦਾ, ਉਹ ਪੈਰ ਉਖੜ ਜਾਂਦੇ ਨੇ। ਇਸੇ ਤਰ੍ਹਾਂ ਇਹ ਮਾਇਆ ਦੀ ਨਦੀ ਹੈ। ਸਤਿਗੁਰੂ ਕਹਿੰਦੇ ਨੇ ਮਹਾ ਦੁੱਤਰ ਮਾਇਆ, ਇਹ ਮਾਇਆ ਕੈਸੀ ਬਿਖੜੀ ਨਦੀ ਹੈ ਜਿਸ ਨੂੰ ਤਰਨਾ ਬਹੁਤ ਹੀ ਔਖਾ ਹੈ, ਕਿਉਂਕਿ ਕਈ ਥਾਵਾਂ ਤੇ ਜਿੱਥੇ 2 ਪਹਾੜਾਂ ਦੇ ਵਿੱਚੋਂ ਦੀ ਕੋਈ ਪਾਣੀ ਲੰਘਦਾ ਹੈ ਨਾ, ਤੇ ਉੱਥੇ ਉਹ 2 ਪਹਾੜਾਂ ਦੇ ਜਿਹੜੇ ਉਹ ਕੰਢੇ ਹੁੰਦੇ ਨੇ ਉਹ ਵੀ ਇਕਦਮ ਸਿੱਧੇ ਹੁੰਦੇ ਨੇ, ਤੇ ਜਿਹੜਾ ਉਸ ਨਦੀ ਵਿੱਚ ਆਦਮੀ ਇੱਕ ਵਾਰੀ ਡਿੱਗ ਪਵੇ ਨਿਕਲ ਨਹੀਂ ਸੀ ਸਕਦਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਇਹ ਮਾਇਆ ਰੂਪੀ ਨਦੀ ਤਰਨੀ ਬਹੁਤ ਹੀ ਕਠਿਨ ਹੈ, ਜੈਸੇ ਪਵਨ ਝੁਲਾਇਆ, ਜਿਵੇਂ ਕਿਸੇ ਗੁੱਡੀ ਨੂੰ ਹਵਾ ਚਲਾਉਂਦੀ ਹੈ, ਇਸੇ ਤਰ੍ਹਾਂ ਇਹ ਜਿਹੜੀ ਮਾਇਆ ਹੈ ਇਹ ਸਾਨੂੰ ਹਮੇਸ਼ਾ ਲਈ ਉਡਾਈ ਫਿਰ ਰਹੀ ਹੈ।
ਸੁਣ ਸੁਣ ਹੀ ਡਰਾਇਆ ਕਰੋ ਧਰਮ ਰਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਮੈਂ ਤੇ ਸੁਣ ਸੁਣ ਕੇ ਹੀ ਡਰ ਰਿਹਾ ਹਾਂ, ਕਰੋ ਧਰਮ ਰਾਇਆ, ਕਿਉਂਕਿ ਧਰਮਰਾਜ ਬਹੁਤ ਸਖਤ ਹੈ, ਧਰਮਰਾਜ ਦਾ ਸੁਭਾਅ ਬਹੁਤ ਕੈੜਾ ਹੈ, ਕਿਉਂਕਿ ਮੈਂ ਸੁਣਿਆ ਹੈ ਉਹ ਵਾਹਿਗੁਰੂ ਪਰਮੇਸ਼ਰ ਦੀ ਆਗਿਆ ਦੇ ਵਿੱਚ ਜਿਹੜਾ ਧਰਮਰਾਜ ਹੈ ਪਾਪੀਆਂ ਨੂੰ ਬੜੀਆਂ ਸਖਤ ਸਜਾਵਾਂ ਦਿੰਦਾ ਹੈ, ਜਿਵੇਂ ਕਿ ਬਾਣੀ ਵਿੱਚ ਵੀ ਲਿਖਿਆ ਹੈ, ਸੰਤਾਂ ਮਾਨੋ ਦੂਤਾਂ ਡਾਨੋ ਇਹ ਕੁਟਵਾਰੀ ਮੇਰੀ, ਦਿਵਸ ਰਹਿਣ ਤੇਰੇ ਪਾਏ ਪਲੋਸੋਂ ਕੇਸ ਚਵਰ ਕਰ ਫੇਰੀ। ਧਰਮਰਾਜ ਇਹ ਗੱਲ ਆਖਦਾ ਹੈ, ਸੰਤਾਂ ਮਾਨੋ ਦੂਤਾਂ ਡਾਨੋ ਇਹ ਕੁਟਵਾਰੀ ਮੇਰੀ, ਇਹ ਮੇਰੀ ਵਾਹਿਗੁਰੂ ਪਰਮੇਸ਼ਰ ਵੱਲੋਂ ਡਿਊਟੀ ਲੱਗੀ ਹੋਈ ਹੈ। ਮੈਂ ਸੰਤਾਂ ਦਾ, ਰੱਬ ਦੇ ਸੰਤਾਂ ਦਾ ਸਤਿਕਾਰ ਕਰਦਾ ਹਾਂ ਤੇ ਦੁਸ਼ਟਾਂ ਨੂੰ ਡੰਡ ਦਿੰਦਾ ਹਾਂ, ਪਾਪੀਆਂ ਨੂੰ ਸਜਾਵਾਂ ਵੀ ਦਿੰਦਾ ਹਾਂ। ਉਹ ਸਜਾਵਾਂ ਵੀ ਕੈਸੀਆਂ ਨੇ? ਬਾਬਾ ਫਰੀਦ ਜੀ ਨੇ ਲਿਖਿਆ ਹੈ, ਦੇਖ ਫਰੀਦਾ ਜੇ ਥੀਆ, ਬਾਬਾ ਫਰੀਦ ਜੀ ਲਿਖਦੇ ਨੇ, ਜੇ ਸਿਰ ਥੀਆ ਤਲਾਹਾ, ਕਮਾਦਾ ਅਰ ਕਾਗਦਾ ਕੁੰਨੇ ਕੋਏ ਲਿਆ। ਇਹ ਚਾਰ ਉਦਾਹਰਣਾਂ ਦੇ ਕੇ ਬਾਬਾ ਫਰੀਦ ਜੀ ਨੇ ਅੱਗੇ ਦਰਗਾਹੀ ਸਜਾਵਾਂ ਦਾ ਸੰਕੇਤ ਦਿੱਤਾ ਹੈ। ਬਾਬਾ ਫਰੀਦ ਜੀ ਫਰਮਾਉਂਦੇ ਨੇ, ਪਹਿਲਾਂ ਤਿਲਾਂ ਵੱਲ ਨਿਗਾਹ ਮਾਰ ਕੇ ਦੇਖੋ ਵੀ ਤਿਲਾਂ ਨੂੰ ਕਿਵੇਂ ਕਹਾਣੀ ਦੇ ਵਿੱਚ ਪੀੜਿਆ ਜਾਂਦਾ ਹੈ, ਫਿਰ ਕਮਾਦ ਨੂੰ ਕਿਵੇਂ ਵੇਲਣੇ ਦੇ ਵਿੱਚ ਪੀੜਿਆ ਜਾਂਦਾ ਹੈ, ਕਾਗਜ਼ ਬਣਾਉਣ ਵੇਲੇ ਕਿਵੇਂ ਉਸ ਨੂੰ ਪ੍ਰੈਸ ਕਰਕੇ ਮਸ਼ੀਨਾਂ ਦੇ ਵਿੱਚੋਂ ਦੀ ਉਸ ਨੂੰ ਪੀੜ ਕੇ ਨਗਾਇਆ ਜਾਂਦਾ ਹੈ, ਤੇ ਜਿਵੇਂ ਪੱਠੀ ਦੇ ਵਿੱਚ ਕੋਲਿਆਂ ਨੂੰ ਪਾ ਕੇ ਸਾੜਿਆ ਜਾਂਦਾ ਹੈ, ਕੁੰਨੇ ਕੋਏ ਲਿਆ ਹੈ। ਇਹ ਸਜਾਵਾਂ ਉੱਥੇ ਪਾਪੀਆਂ ਨੂੰ ਦਿੱਤੀਆਂ ਜਾਂਦੀਆਂ ਨੇ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਧਰਮਰਾਜ ਦਾ ਸੁਭਾਅ ਬਹੁਤ ਕੈੜਾ ਹੈ, ਬਹੁਤ ਸਖਤ ਹੈ, ਤੇ ਮੈਂ ਤੇ ਸੁਣ ਸੁਣ ਕੇ ਹੀ ਡਰ ਰਿਹਾ ਹਾਂ।
ਗ੍ਰਹਿ ਅੰਧ ਕੂਪ ਆਇਆ ਪਾਵਕ ਸਗਰਾਇਆ।
ਹੇ ਵਾਹਿਗੁਰੂ ਜੀ, ਗ੍ਰਹਿ ਅੰਧ ਕੂਪ ਆਇਆ, ਇਹ ਜਿਹੜਾ ਗ੍ਰਹਿ ਦਾ ਅਰਥ ਹੈ, ਸੰਸਾਰ ਰੂਪੀ ਘਰ ਹੈ, ਇਹ ਤੇ ਅੰਨਾ ਖੂਹ ਹੈ। ਪਾਵਕ ਸਗਰਾਇਆ, ਤੇ ਇਹਦੇ ਸਾਰੇ ਪਾਸੇ ਅੱਗ ਹੀ ਅੱਗ ਲੱਗੀ ਹੋਈ ਹੈ। ਭਾਵੇ ਸੰਸਾਰ ਅੰਨਾ ਖੂਹ ਹੈ, ਇਹਦੇ ਚਾਰ ਚੁਫੇਰੇ ਅੱਗ ਹੀ ਅੱਗ ਲੱਗੀ ਹੋਈ ਹੈ। ਉਹ ਅੱਗ ਕਿਹੜੀ ਹੈ? ਜੈਸੀ ਅਗਨ ਉਧਰਮੈ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਗੁੱਜੀ ਪਾਹੇ ਜਲੈ ਸੰਸਾਰਾ ਭਗਤਨਾ ਵਿਆਪੈ ਮਾਇਆ। ਇਹ ਜਿਹੜੀ ਗੁੱਜੀ ਅੱਗ ਹੈ ਮਾਇਆ ਦੀ, ਤ੍ਰਿਸ਼ਨਾ ਦੀ, ਹੰਕਾਰ ਦੀ, ਵਿਸ਼ੇ ਵਾਸ਼ਨਾ ਦੀ, ਵਿਕਾਰਾਂ ਦੀ, ਇਹ ਸਾਰੀ ਅੱਗ ਸਾਰੇ ਪਾਸੇ ਇਹਦੇ ਲੱਗੀ ਹੋਈ ਹੈ। ਇਸੇ ਲਈ ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ।
ਗਹੀ ਓਟ ਸਾਧਾਇਆ ਨਾਨਕ ਹਰ ਧਿਆਇਆ, ਅਬ ਮੈਂ ਪੂਰਾ ਪਾਇਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗਹੀ ਓਟ ਸਾਧਾਇਆ, ਮੈਂ ਹੁਣ ਸਾਧਾਇਆ, ਸ੍ਰੇਸ਼ਟ ਸਤਿਗੁਰੂ ਦੀ ਓਟ ਗ੍ਰਹਿਣ ਕੀਤੀ ਹੈ, ਮੈਂ ਹੁਣ ਗੁਰੂ ਦੀ ਓਟ ਲਈ ਹੈ, ਨਾਨਕ ਹਰ ਧਿਆਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਸਾਧ ਗੁਰੂ ਦੀ ਓਟ ਗ੍ਰਹਿਣ ਕਰਕੇ ਹੁਣ ਉਸ ਵਾਹਿਗੁਰੂ ਪਰਮੇਸ਼ਰ ਨੂੰ ਧਿਆਇਆ, ਤੇ ਅਬ ਮੈਂ ਪੂਰਾ ਪਾਇਆ, ਤੇ ਹੁਣ ਮੈਂ ਉਸ ਪੂਰਾ ਪ੍ਰਭੂ, ਹੁਣ ਮੈਂ ਉਸ ਪੂਰਨ ਪ੍ਰਭੂ ਨੂੰ ਵੀ ਪ੍ਰਾਪਤ ਕਰ ਲਿਆ, ਕਿਉਂਕਿ ਗੁਰੂ ਦੀ ਓਟ ਲੈ ਕੇ ਵਾਹਿਗੁਰੂ ਦਾ ਸਿਮਰਨ ਕਰਕੇ ਅਬ ਮੈਂ ਪੂਰਾ ਪਾਇਆ, ਹੁਣ ਮੈਨੂੰ ਪੂਰਨ ਆਨੰਦ ਤੇ ਪੂਰਨ ਪਦਵੀ ਵੀ ਪ੍ਰਾਪਤ ਹੋ ਗਈ ਹੈ।
ਰਾਗ ਸੂਈ ਮਹੱਲਾ ਪੰਜਵਾਂ ਘਰ ਛੇਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਸਤਿਗੁਰ ਪਾਸ ਬੇਨੰਤੀਆ ਮਿਲੈ ਨਾਮ ਆਧਾਰਾ।
ਹੁਣ ਅੱਗੇ ਰਾਗ ਸੂਹੀ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਛੇਵੇਂ ਕਾਰ ਸੁਰਤਾਲ ਦੇ ਵਿੱਚ ਇਹ ਅੱਗੇ ਇੱਕ ਸ਼ਬਦ ਉਚਾਰਨ ਕਰ ਰਹੇ ਹਨ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ, ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਸਨਮੁਖ ਇਹ ਪਵਿੱਤਰ ਬਚਨ ਆਖਦੇ ਨੇ, ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ। ਰਹਾਉ, ਹੇ ਵਾਹਿਗੁਰੂ, ਤੂੰ ਸੱਚਾ ਸਿਰਜਣਹਾਰ ਪੁਰਖ ਹੈ, ਤੂੰ ਸੱਚਾ ਕਰਤਾ ਪੁਰਖ ਹੈ, ਤੂੰ ਸੱਚਾ ਸਿਰਜਣਹਾਰ ਹੈ, ਭਗਤਾਂ ਦੀ ਟੇਕ ਤੇ ਸੰਤਾਂ ਦੀ ਓਟ ਵੀ ਤੂੰ ਹੀ ਹੈ। ਇਸੇ ਲਈ ਅਸੀਂ ਤੇਰੀ ਸ਼ਰਨ ਦੇ ਵਿੱਚ ਇਹ ਬੇਨਤੀ ਕਰਦੇ ਹਾਂ, ਸਤਿਗੁਰ ਪਾਸ ਬੇਨੰਤੀਆ ਮਿਲੈ ਨਾਮ ਆਧਾਰਾ। ਅਸੀਂ ਸਤਿਗੁਰੂ ਦੇ ਪਾਸ ਇਹ ਬੇਨਤੀ ਕਰਦੇ ਹਾਂ, ਮਿਲੈ ਨਾਮ ਆਧਾਰਾ, ਤੇ ਮਹਾਰਾਜ ਸਾਨੂੰ ਇਹ ਨਾਮ ਦਾ ਆਸਰਾ ਪ੍ਰਾਪਤ ਹੋ ਜਾਵੇ।
ਤੁਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ।
ਲੋ, ਜਦੋਂ ਸਤਿਗੁਰੂ ਦੇ ਪਾਸ ਬੇਨਤੀ ਕੀਤੀ ਤੇ ਗੁਰੂ ਨੇ ਨਾਮ ਦਾ ਆਸਰਾ ਬਖਸ਼ਿਸ਼ ਕਰ ਦਿੱਤਾ, ਤੁਠਾ ਸੱਚਾ ਪਾਤਸ਼ਾਹ, ਫਿਰ ਉਹ ਸੱਚਾ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਵੀ ਪ੍ਰਸੰਨ ਹੋਇਆ, ਤਾਪ ਗਿਆ ਸੰਸਾਰਾ, ਉਸ ਵਾਹਿਗੁਰੂ ਦੀ ਮਿਹਰ ਦੇ ਨਾਲ ਸਾਰੇ ਸੰਸਾਰ ਦਾ ਹੀ ਤਾਪ ਚਲਿਆ ਗਿਆ। ਇਹਦਾ ਮਤਲਬ ਇਹ ਹੈ ਕੇਵਲ ਸਾਡਾ ਹੀ ਤਾਪ ਨਹੀਂ, ਜਦੋਂ ਵਾਹਿਗੁਰੂ ਪ੍ਰਸੰਨ ਹੋਇਆ ਉਹਨੇ ਸਾਰੇ ਸੰਸਾਰ ਨੂੰ ਹੀ ਸ਼ਾਂਤੀ ਬਖਸ਼ਿਸ਼ ਕੀਤੀ। ਜਿਵੇਂ ਕਈ ਵਾਰੀ ਗਰਮੀ ਦੇ ਵਿੱਚ ਸਾਰਾ ਵਾਯੂ ਮੰਡਲ, ਇਹ ਧਰਤੀ ਵੀ ਤੇ ਜੀਵ ਜੰਤ ਪਸ਼ੂ ਪੰਛੀ ਸਾਰੇ ਹੀ ਉਸ ਗਰਮੀ ਦੇ ਵਿੱਚ ਸੜਦੇ ਨੇ, ਤੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਨੇ ਵਾਹਿਗੁਰੂ ਮਿਹਰ ਕਰ, ਤਾਂ ਉਸ ਵੇਲੇ ਵਾਹਿਗੁਰੂ ਪਰਮੇਸ਼ਰ ਫਿਰ ਇੰਦਰ ਨੂੰ ਆਗਿਆ ਕਰਦਾ, ਬੱਦਲ ਦੀਆਂ ਘਟਾ ਚੜ ਕੇ ਆਉਂਦੀਆਂ ਨੇ, ਤਪਤ ਮਾਹੀ ਠੰਡ ਵਰਤਾਈ ਅੰਧ ਪਿਆ ਦੁੱਖ ਨਾਠੇ ਪਾਈ, ਫਿਰ ਉਹ ਬੱਦਲ ਦੀ ਬਰਖਾ ਦੇ ਨਾਲ ਸਾਰੇ ਪਾਸੇ ਠੰਡ ਵਰਤ ਜਾਂਦੀ ਹੈ ਤੇ ਆਨੰਦ ਪ੍ਰਾਪਤ ਹੋ ਜਾਂਦਾ ਹੈ, ਸਾਰੇ ਦੁੱਖ ਨਾਸ ਹੋ ਜਾਂਦੇ ਹਨ। ਇਉਂ ਜਦੋਂ ਵਾਹਿਗੁਰੂ ਪਰਮੇਸ਼ਰ ਸੱਚਾ ਪਾਤਸ਼ਾਹ ਪ੍ਰਸੰਨ ਹੋਇਆ ਤੇ ਸਾਰੇ ਸੰਸਾਰ ਦਾ ਹੀ ਤਾਪ ਬੁਖਾਰ ਚਲਿਆ ਗਿਆ ਅਥਵਾ ਤਾਪ ਗਿਆ ਸੰਸਾਰ, ਅਸੀਂ ਸਾਰੇ ਸੰਸਾਰ ਦਾ ਹੀ ਤਾਪ ਚੜਾਈ ਬੈਠੇ ਸੀ, ਕਿਉਂਕਿ ਮਨੁੱਖ ਨੂੰ ਕੱਲਾ ਆਪਣਾ ਫਿਕਰ ਨਹੀਂ, ਦੂਜਿਆਂ ਦਾ ਵੀ ਫਿਕਰ ਕਰਦਾ, ਦੂਜਿਆਂ ਦੇ ਲਈ ਵੀ ਐਵੇਂ ਬਿਨਾਂ ਮਤਲਬ ਤੋਂ ਸੋਚੀ ਜਾਂਦਾ ਰਹਿੰਦਾ। ਲੋ, ਇਹ ਸਾਰੇ ਸੰਸਾਰ ਦਾ ਤਾਪ ਜਿਹੜਾ ਅਸੀਂ ਆਪਣੇ ਮਨ ਉੱਤੇ ਹੰਡਾਰੇ ਸਾਂ, ਹੁਣ ਉਹ ਸਾਰਾ ਹੀ ਚਲਿਆ ਗਿਆ ਹੈ।
ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਸੱਚਾ ਸਿਰਜਣਹਾਰਾ ਰਹਾਉ।
ਹੇ ਵਾਹਿਗੁਰੂ ਜੀ, ਤੂੰ ਸੱਚਾ ਸਿਰਜਣਹਾਰ ਪਿਤਾ ਹੈ, ਤੂੰ ਹੀ ਭਗਤਾਂ ਦੀ ਟੇਕ ਹੈ, ਤੂੰ ਹੀ ਸੰਤਾਂ ਦੀ ਓਟ ਹੈ, ਤੂੰ ਹੀ ਸੰਤਾਂ ਦੀ ਸੰਜੋਹ ਹੈ, ਤੂੰ ਹੀ ਭਗਤਾਂ ਦੀ ਢਾਲ ਹੈ।
ਸੱਚ ਤੇਰੀ ਸਾਮਗਰੀ, ਸੱਚ ਤੇਰਾ ਦਰਬਾਰਾ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਸੱਚ ਤੇਰੀ ਸਾਮਗਰੀ, ਬਈ ਜਿਹੜੀ ਤੇਰੀ ਸਾਧਨਾ ਦੀ ਸਮੱਗਰੀ ਹੈ ਉਹ ਵੀ ਸੱਚ ਸਫਲੀ ਹੈ। ਸੱਚ ਤੇਰਾ ਦਰਬਾਰਾ, ਜਿਹੜਾ ਤੇਰਾ ਸੱਚਖੰਡ ਦਰਬਾਰ, ਉਹ ਵੀ ਹਮੇਸ਼ਾ ਲਈ ਸੱਚਾ ਹੈ।
ਸੱਚ ਤੇਰੇ ਖਜ਼ਾਨਿਆਂ, ਸੱਚ ਤੇਰਾ ਪਾਸਾਰਾ।
ਹੇ ਵਾਹਿਗੁਰੂ, ਤੇਰੇ ਖਜ਼ਾਨੇ ਵੀ ਸੱਚੇ ਨੇ, ਭਾਵ ਆ ਜਿਹੜੇ ਗੁਰਬਾਣੀ ਦੇ ਸ਼ਬਦ ਨੇ, ਇਹ ਗੁਰੂ ਗ੍ਰੰਥ ਸਾਹਿਬ ਜੀ, ਇਹ ਅਮੋਲ ਖਜ਼ਾਨੇ ਹਨ। ਸੱਚ ਤੇਰੇ ਖਜ਼ਾਨਿਆਂ, ਹੇ ਵਾਹਿਗੁਰੂ, ਤੇਰੇ ਭਗਤੀ ਦੇ ਖਜ਼ਾਨੇ ਵੀ ਸੱਚੇ ਨੇ, ਕਿ ਸੱਚ ਤੇਰਾ ਪਾਸਾਰਾ, ਤੇ ਬਾਕੀ ਜਿਹੜਾ ਇਹ ਅੱਗੇ ਸੰਗਤ ਦੇ ਵਿੱਚ ਕੋਈ ਗੁਰਮੁਖ ਸੇਵਾ ਕਰਦਾ ਹੈ, ਕੋਈ ਸਿਮਰਨ ਕਰਦਾ ਹੈ, ਇਹ ਜਿਹੜਾ ਸੇਵਾ ਸਿਮਰਨ ਦਾ ਪਸਾਰਾ, ਇਹ ਵੀ ਤੇਰਾ ਸੱਚਾ ਹੈ।
ਤੇਰਾ ਰੂਪ ਅਗਮ ਹੈ, ਅਨੂਪ ਤੇਰਾ ਦਰਸਾਰਾ।
ਹੇ ਵਾਹਿਗੁਰੂ ਜੀ, ਤੇਰਾ ਜਿਹੜਾ ਰੂਪ ਹੈ ਸਾਡੇ ਮਨ ਦੀ ਗਮਤਾ ਤੋਂ, ਸਾਡੇ ਮਨ ਦੀ ਸਮਝ ਤੋਂ ਪਰੇ ਹੈ। ਅਨੂਪ ਤੇਰਾ ਦਰਸਾਰਾ, ਤੇਰਾ ਦਰਸ਼ਨ, ਤੇਰਾ ਦੀਦਾਰ, ਉਹ ਵੀ ਅਨੂਪ ਉਪਮਾ ਤੋਂ ਰਹਿਤ ਬੇਮਿਸਾਲ ਹੈ।
ਹੋ ਕੁਰਬਾਣੀ ਤੇਰਿਆਂ ਸੇਵਕਾਂ, ਜਿਨਿਆਰ ਨਾਮ ਪਿਆਰਾ।
ਹੇ ਵਾਹਿਗੁਰੂ ਜੀ, ਮੈਂ ਤੇਰੇ ਸੇਵਕਾਂ ਤੋਂ ਕੁਰਬਾਨ ਜਾਂਦਾ ਹਾਂ, ਤੇਰੇ ਪਿਆਰਿਆਂ ਤੋਂ, ਤੇਰੇ ਦਾਸਾਂ ਤੋਂ ਮੈਂ ਸਦਕੇ ਜਾਂਦਾ ਹਾਂ, ਜਿਨ ਹਰ ਨਾਮ ਪਿਆਰਾ ਨਾਲ ਉਹਨਾਂ ਦੀ ਨਿਸ਼ਾਨੀ ਵੀ ਦੱਸ ਦਿੱਤੀ, ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਪਿਆਰਾ ਹੈ, ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ, ਕਹੁ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬੰਸ਼ੋ ਧੂਰ। ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਪਿਆਰਾ ਹੈ, ਹੇ ਵਾਹਿਗੁਰੂ, ਮੈਂ ਉਹਨਾਂ ਤੇਰੇ ਸੇਵਕਾਂ ਤੋਂ ਕੁਰਬਾਨ ਜਾਂਦਾ ਹਾਂ।
ਸਭੇ ਇੱਛਾ ਪੂਰੀਆਂ, ਜਾ ਪਾਇਆ ਅਗਮ ਅਪਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਦੋਂ ਅਸੀਂ ਉਸ ਅਗਮ ਅਪਾਰ ਸਰੂਪ ਆਪ ਜੀ ਨੂੰ ਪ੍ਰਾਪਤ ਕਰ ਲਿਆ ਤੇ ਸਾਡੀਆਂ ਸਾਰੀਆਂ ਹੀ ਇੱਛਾ ਪੂਰਨ ਹੋ ਗਈਆਂ। ਜਦੋਂ ਪਰਮੇਸ਼ਰ ਹੀ ਮਿਲ ਗਿਆ ਤੇ ਬਾਕੀ ਕੁਝ ਹੋਰ ਇੱਛਾ ਪਿੱਛੇ ਰਹਿ ਨਹੀਂ ਜਾਂਦੀ, ਕਿਉਂਕਿ ਸਤਿਗੁਰੂ ਦੇ ਬਚਨ ਨੇ, ਕਹੋ ਨਾਨਕ ਜਿਨ ਠਾਕੁਰ ਪਾਇਆ, ਸਭ ਕੁਛ ਤਿਸਕੇ ਗ੍ਰਹਿ ਮੈਂ ਆਇਆ। ਜਦੋਂ ਰੱਬ ਹੀ ਮਿਲ ਗਿਆ ਤੇ ਉਹਨੂੰ ਸਭ ਕੁਛ ਪ੍ਰਾਪਤ ਹੋ ਗਿਆ।
ਗੁਰੂ ਨਾਨਕ ਮਿਲਿਆ ਪਾਰ ਬ੍ਰਹਮ, ਤੇਰਿਆਂ ਚਰਣਾ ਕੋ ਬਲਹਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਸਾਨੂੰ ਤੇ ਗੁਰੂ ਨਾਨਕ ਸਾਹਿਬ ਪਾਰ ਬ੍ਰਹਮ ਦਾ ਸਰੂਪ, ਸਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਿਲੇ ਨੇ, ਸਾਨੂੰ ਗੁਰੂ ਨਾਨਕ ਪਰਮੇਸ਼ਰ ਦਾ ਰੂਪ ਮਿਲ ਗਿਆ ਹੈ, ਤੇਰੀਆਂ ਚਰਨਾਂ ਕੋ ਬਲਿਹਾਰਾ। ਇਸੇ ਲਈ ਹੇ ਗੁਰੂ ਪਰਮੇਸ਼ਰ ਜੀ, ਮੈਂ ਆਪ ਜੀ ਦੇ ਚਰਨਾਂ ਤੋਂ ਬਲਿਹਾਰ ਜਾਂਦਾ ਹਾਂ, ਭਾਵ ਮੇਰੇ ਲਈ ਗੁਰੂ ਨਾਨਕ ਸਾਹਿਬ ਵੀ ਪਾਰ ਬ੍ਰਹਮ ਨੇ, ਕਿਉਂਕਿ ਗੁਰੂ ਤੇ ਪਰਮੇਸ਼ਰ ਨੂੰ ਗੁਰਮਤ ਦੇ ਵਿੱਚ ਵੱਖ ਵੱਖ ਨਹੀਂ ਮੰਨਿਆ ਗਿਆ। ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਉਹ ਮੂਰਖ ਲੋਕ ਨੇ ਜਿਹੜੇ ਗੁਰੂਆਂ ਦੇ ਵਿੱਚ ਵੰਡੀਆਂ ਪਾਈ ਫਿਰਦੇ ਨੇ, ਜਾਂ ਗੁਰੂ ਤੇ ਰੱਬ ਨੂੰ ਵੱਖ ਵੱਖ ਮੰਨਦੇ ਨੇ ਤੇ ਜਿਹੜੇ ਅਸਲੀ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਦਾ ਤੇ ਇਹ ਨਿਸ਼ਚਾ ਹੈ ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਸਾਨੂੰ ਤੇ ਗੁਰੂ ਨਾਨਕ ਹੀ ਪਾਰ ਬ੍ਰਹਮ ਦੇ ਸਰੂਪ ਵਿੱਚ ਮਿਲਿਆ ਹੈ ਇਸੇ ਲਈ ਸਤਿਗੁਰੂ ਕਹਿੰਦੇ ਹੇ ਵਾਹਿਗੁਰੂ ਮੈਂ ਤੇਰੇ ਚਰਨਾਂ ਤੋਂ ਸਦਕੇ ਜਾਂਦਾ ਹਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਅਪਾਰ ਬਖਸ਼ਿਸ਼ ਕੀਤੀ ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੀ ਨੇ ਆਪਾਂ ਸੁਣਿਆ ਇਹਨਾਂ ਨੂੰ ਹਿਰਦੇ ਵਿੱਚ ਵਸਾਈਏ ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ
ਸਭੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕੋ ਬਲਹਾਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।